You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਮੈਲਬਨ ਤੋਂ ਸਾਡੇ ਨਾਲ ਅਕਾਊਂਟੈਂਟ ਮਨਪ੍ਰੀਤ ਸਿੰਘ ਹੁਣਾਂ ਨੇ ਸਾਂਝ ਬਣਾਈ ਆ। ਕੱਲ੍ਹ ਫੈਡਰਲ ਬਜਟ ਪੇਸ਼ ਕੀਤਾ ਗਿਆ, ਇਹਦੇ 'ਚ ਵੈਸੇ ਤਾਂ ਮਿਲੀਅਨਸ ਦੀਆਂ ਗੱਲਾਂ ਹੋਈਆਂ, ਬਿਲੀਅਨਸ ਦੀਆਂ ਗੱਲਾਂ ਹੋਈਆਂ, ਪਰ ਆਮ ਆਦਮੀ ਇਸ ਬਜਟ ਵਿੱਚ ਕਿੱਥੇ ਕੁ ਫਿੱਟ ਹੁੰਦਾ, ਉਸ ਗੱਲ 'ਤੇ ਆਪਾਂ ਚਰਚਾ ਕਰਨੀ ਆ। ਚਣ ਅਤੇ ਪਲਾਟ ਫਿਰ ਇਹ ਭਾਲਦਾ ਅਤੇ ਜੇਬ ਵਿੱਚ ਭਾਨ ਖੜ ਕੇ ਕਈ ਵਾਰ ਉਹ ਬਿਲੀਅਨ ਬਿਲੀਅਨ ਡਾਲਰ ਮਿਲੀਅਨ ਮਿਲੀਅਨ ਡਾਲਰ ਸਮਝੇ ਨਹੀਂ ਆਉਂਦੇ, ਕਿਉਂਕਿ ਲੋਕਾਂ ਨੂੰ ਤਾਂ ਇਹੀ ਚਾਹੀਦਾ ਕਿ ਉਹਨਾਂ ਦੇ ਨਲਕੇ 'ਤੇ ਮੋਟਰ ਲੱਗਦੀ ਹੈ ਕਿ ਨਹੀਂ ਲੱਗਦੀ। ਹਾਂਜੀ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤ ਅੰਦਰ ਜੀ, ਅਤੇ ਸਾਰੇ SBS ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਆਪਾਂ ਬਜਟ 'ਚ ਦੇਖਦੇ ਹਾਂ, ਗੱਲਾਂ ਕਾਫੀ ਵੱਡੀਆਂ ਹੋਈਆਂ ਨੇ। 20 ਬਿਲੀਅਨ ਡਾਲਰ ਏਜ ਕੇਅਰ ਵਾਲੇ ਪਾਸੇ ਨੂੰ ਚਲਿਆ ਗਿਆ, ਚਾਈਲਡ ਕੇਅਰ ਵਾਲੇ ਪਾਸੇ ਨੂੰ ਵੀ ਮਿਲੀਅਨ ਬਿਲੀਅਨ ਦੀ ਗੱਲ ਹੋਈ ਆ, ਡੋਮੈਸਟਿਕ ਵਾਇਲੈਂਸ, ਇਨਫਰਾਸਟ੍ਰਕਚਰ, ਇਹਨਾਂ ਸਭ ਦੀਆਂ ਗੱਲਾਂ ਤਾਂ ਕਾਫੀ ਜ਼ੋਰ ਸ਼ੋਰ ਨਾਲ ਕੀਤੀਆਂ ਗਈਆਂ, ਪਰ ਆਮ ਆਦਮੀ ਉਹਦੇ ਲਈ ਇਸ ਬਜਟ ਵਿੱਚ ਕੀ ਆ, ਉਸ ਸੰਬੰਧੀ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਆ। ਕਿਉਂਕਿ ਪਿਛਲੇ ਦਿਨ ਹੀ ਮੈਂ ਪੜ੍ਹਦਾ ਸੀ, ਕਹਿੰਦੇ ਬਜਟ ਸਰਕਾਰ ਵੱਲੋਂ ਗਰੀਬ ਆਦਮੀ ਦੇ ਗੁੱਦੇ ਵਾਲੇ ਦਸਤਾਨੇ ਨਾਲ ਮਾਰਿਆ ਘਸਾਉਣ ਹੁੰਦਾ। ਇਹ ਗੱਲ ਹੁਣ ਪਤਾ ਨਹੀਂ ਕਿੱਡੀ ਕੁ ਸੱਚੀ ਆ।
ਹਾਂਜੀ ਹਾਂਜੀ ਪ੍ਰੀਤਿੰਦਰ ਜੀ, ਦੇਖੋ ਬਜਟ ਦੇ ਵਿੱਚ ਕਾਫੀ ਚੀਜ਼ਾਂ ਆਈਆਂ ਜਿਹੜੀਆਂ ਕਿ ਅਸੀਂ ਕਹੀਏ ਵੀ ਇੰਡੀਵਿਜੂਅਲਸ ਲਈ, ਬਿਜ਼ਨਸ ਲਈ ਕਈ ਚੀਜ਼ਾਂ ਬਹੁਤ ਵਧੀਆ ਨੇ ਜੀ, ਤੇ ਕਈ ਆਪਾਂ ਕਹੀਏ ਨਿਊ ਮਾਈਗ੍ਰੈਂਟਸ ਜਾਂ ਸਟੂਡੈਂਟਸ ਲਈ, ਉਹਨਾਂ ਲਈ ਕਈ ਚੀਜ਼ਾਂ ਵਧੀਆ ਨੇ, ਤੇ ਕਈ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਇੱਕ ਕਹਿ ਲਓ ਵੀ ਸ਼ੌਕ ਵੀ ਦਿੱਤਾ ਗਿਆ ਆ। ਤੇ ਅਸੀਂ ਗੱਲ ਕਰਾਂਗੇ ਸਾਰੀਆਂ ਚੀਜ਼ਾਂ ਦੇ ਵਿੱਚ, ਵਨ ਬਾਏ ਵਨ ਸਾਰੀਆਂ ਅਸੀਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਤੇ ਜਿੱਦਾਂ ਤੁਸੀਂ ਕਹਿ ਰਹੇ ਸੀ ਵੀ ਗੱਲਾਂ ਤਾਂ ਮਿਲੀਅਨ ਤੇ ਟ੍ਰਿਲੀਅਨ ਦੀਆਂ ਹੋ ਰਹੀਆਂ ਜੀ, ਤੇ ਇਹਦੇ ਵਿੱਚ ਜੇ ਅਸੀਂ ਨਿਚੋੜ ਕੱਢੀਏ ਵੀ ਇੱਕ ਇੰਡੀਵਿਜੁਅਲ ਨੂੰ ਕੀ ਮਿਲੇਗਾ ਜਿਹੜਾ ਕਿ ਇੰਨਾ ਜ਼ਿਆਦਾ ਨਹੀਂ ਹੁੰਦਾ। ਤੇ ਇਹਨਾਂ ਦੇ ਵਿੱਚ ਜਿੱਦਾਂ ਹੁਣ ਅਸੀਂ ਏਜ ਕੇਅਰ ਦੇ ਵਿੱਚ ਸਪੈਂਡਿੰਗ ਕਹਿੰਦੇ ਜੀ 17.7 ਬਿਲੀਅਨ ਦੀ ਕਰ ਰਹੇ ਨੇ, ਪਰ ਉਹ ਦੈਟ ਇਜ਼ ਓਵਰ ਦੀ 5 ਈਅਰਸ, 5 ਸਾਲਾਂ ਦੇ ਵਿੱਚ ਕਰ ਰਹੇ ਨੇ। ਤੇ ਇਸ ਕਰਕੇ ਜਿਹੜੀਆਂ ਇਹ ਜਿਹੜੇ ਇਹਨਾਂ ਨੇ ਬਜਟਸ ਰੱਖੇ ਹੁੰਦੇ ਨੇ, ਉਹ ਇਕੱਲਾ ਇਸ ਸਾਲ ਦਾ ਨਿਗਾਹ ਉਹਨਾਂ ਨੇ ਕਾਫੀ ਅਗਲੇ 3 ਸਾਲ 4 ਸਾਲ 5 ਸਾਲ ਦੀ ਪ੍ਰੈਡਿਕਸ਼ਨ ਦੇ ਵਿੱਚ ਰੱਖੇ। ਤੇ ਜੇ ਅਸੀਂ ਗੱਲ ਕਰੀਏ ਜੀ, ਦੇਖੋ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰਦੇ ਹਾਂ ਵੀ ਇੰਡੀਵਿਜੁਅਲਸ ਲਈ ਇਸ ਟੈਕਸ ਦੇ ਵਿੱਚ ਕੀ ਸੀਗਾ ਜੀ, ਇੰਡੀਵਿਜੁਅਲ ਲਈ ਉਹਨਾਂ ਨੇ ਜਿਹੜੀ ਲੋ ਇਨਕਮ ਟੈਕਸ ਜਿਹੜਾ ਆਫਸੈਟ ਸੀਗਾ ਉਹਨੂੰ ਪਹਿਲਾਂ ਉਹ ਖਤਮ ਹੋ ਜਾਣਾ ਸੀਗਾ ਜੀ ਇਸ ਸਾਲ, ਪਰ ਉਹਨਾਂ ਨੇ ਵਧਾ ਕੇ ਅਗਲੇ ਸਾਲ ਤੱਕ ਕਰਤਾ ਜੀ। ਤੇ ਉਹਦੇ ਬਾਅਦ ਚੋਂ ਜਿਹੜਾ ਮੈਡੀਕੇਅਰ ਲੈਵੀ ਥ੍ਰੈਸ਼ਹੋਲਡ ਸੀਗਾ ਥੋੜਾ, ਉਹ ਵੀ ਇਹਨਾਂ ਨੇ ਵਧਾ ਤਾ ਤਾਂ ਕਿ ਤੁਹਾਨੂੰ ਥੋੜਾ ਜਿਹਾ ਟੈਕਸ ਵਿੱਚ ਉਹਦੇ ਨਾਲ ਰਿਆਇਤ ਮਿਲ ਜਾਂਦੀ ਆ। ਤੇ ਪਰਸਨਲ ਜਿਹੜੇ ਇਨਕਮ ਟੈਕਸ ਰੇਟ ਸੀਗੇ ਜਿਹੜੇ ਮੈਂ ਸਾਰੇ ਸਰੋਤਿਆਂ ਨੂੰ ਦੱਸਦਾ ਜੀ, ਉਹਨਾਂ ਵਿੱਚ ਕੋਈ ਚੇਂਜਿਸ ਨਹੀਂ ਆਈਆਂ। ਜਿਹੜੀਆਂ ਵੀ ਚੇਂਜਿਸ ਸੀਗੀਆਂ ਉਹ ਲਾਸਟ ਈਅਰ ਤੱਕ ਜਿਹੜੀਆਂ ਵੀ ਸੀਗੀਆਂ ਹੋ ਗਈਆਂ, ਉਹ ਜਿਹੜਾ 6 ਅਕਤੂਬਰ 2020 ਨੂੰ ਬਜਟ ਆਇਆ ਸੀਗਾ ਹੁਣ ਉਹਦੇ ਵਿੱਚ ਕੋਈ ਚੇਂਜਿਸ ਨਹੀਂ ਆ, ਸੇਮ ਬ੍ਰੈਕਟਸ ਹੀ ਹੈਗੀਆਂ ਨੇ ਜਿਹੜੀਆਂ ਕਿ ਅਗਲੇ ਸਾਲ ਵੀ ਉਹੀ ਚੱਲਣਗੀਆਂ, ਤੇ ਇਹ ਜਾ ਕੇ 2024-25 ਦੇ ਵਿੱਚ ਜਾ ਕੇ ਇਹਦੇ ਵਿੱਚ ਚੇਂਜਿਸ ਆਉਣੀਆਂ।
ਜਿਹੜਾ ਕਿਹਾ ਜਾਂਦਾ ਵੀ ਲੋ ਇਨਕਮ ਪਰਿਵਾਰਾਂ ਨੂੰ ਸ਼ਾਇਦ ਇਹਦੇ 'ਚੋਂ ਕੋਈ ਰਾਹਤ ਮਿਲੇ, ਉਹ ਫਿਰ ਕਿਸ ਰਕਮ, ਕਿਸ ਮੱਦ ਦੇ ਲਿਹਾਜ਼ ਨਾਲ ਗੱਲ ਕੀਤੀ ਜਾ ਰਹੀ ਹੈ? ਮੰਨ ਲਓ ਜੇ ਕਿਸੇ ਦੀ ਆਮਦਨ 50-60 ਹਜ਼ਾਰ ਡਾਲਰ ਹੋਵੇ।
ਦੇਖੋ ਇਹਦੇ ਵਿੱਚ ਜਿਹੜਾ ਲੋ ਇਨਕਮ ਟੈਕਸ ਆਫਸੈਟ ਹੁੰਦਾ ਨਾ ਜੀ, ਉਹ ਜਿਹਨਾਂ ਦੀ ਇਨਕਮ 37,500 ਤੋਂ ਘੱਟ ਹੋਏਗੀ ਉਹਨਾਂ ਨੂੰ $700 ਦਾ ਉਹ ਇੱਕ ਆਫਸੈਟ ਦਿੰਦੇ ਨੇ ਵੀ ਇਹ ਤੁਹਾਡੀ ਇਨਕਮ ਘੱਟ ਹੈਗੀ ਆ ਜੀ, ਤੇ ਇਸ ਕਰਕੇ ਤੁਹਾਨੂੰ $700 ਉਹ ਗਵਰਨਮੈਂਟ ਦਿੰਦੀ ਇਨ ਦਾ ਸੈਂਸ ਵੀ ਤੁਹਾਨੂੰ ਉਹਨਾਂ ਟੈਕਸ ਘੱਟ ਪੇ ਕਰਨਾ ਪੈਂਦਾ। ਤੇ ਜਦੋਂ ਤੁਹਾਡੀ ਇਨਕਮ 37,500 ਤੋਂ ਵਧਣੀ ਸ਼ੁਰੂ ਹੋ ਜਾਂਦੀ ਆ, ਤੇ ਫਿਰ ਉਹ ਜਿਹੜਾ ਆ ਤੁਹਾਡਾ ਆਫਸੈਟ ਉਹ ਰਿਡਿਊਸ ਹੋਣਾ ਸ਼ੁਰੂ ਹੋ ਜਾਂਦਾ ਆ ਜਿੱਦਾਂ ਜਿੱਦਾਂ ਤੁਹਾਡੀ ਇਨਕਮ ਵਧੀ ਜਾਏਗੀ, ਕਿਉਂਕਿ ਤੁਹਾਡੀ ਇਨਕਮ ਜਦੋਂ ਵਧੀ ਗਈ ਤੁਸੀਂ ਲੋਅ ਇਨਕਮ ਤੋਂ ਹਾਈ ਇਨਕਮ ਵੱਲ ਨੂੰ ਚੱਲ ਪੈਣਾ, ਤੇ ਤੁਹਾਡਾ ਜਿਹੜਾ ਉਹ ਆਫਸੈਟ ਆ ਉਹ ਘੱਟ ਜਾਣਾ ਅੱਗੇ ਜਾ ਕੇ। ਸੋ ਜਿਹੜੇ ਵੀ ਲੋਅ ਇਨਕਮ ਜਿਹੜੀ ਉਹਨਾਂ ਦੇ ਹਿਸਾਬ ਨਾਲ 37,500 ਆ ਉਹਨਾਂ ਨੂੰ ਮੈਕਸੀਮਮ ਬੈਨੀਫਿਟ ਮਿਲਦਾ $700 ਦਾ।
ਤੇ ਆਪਾਂ ਜੇ ਚਾਈਲਡ ਕੇਅਰ ਸਬਸਿਡੀ ਵੱਲ ਵਧੀਏ, ਕਈ ਪਰਿਵਾਰ ਆ ਜਿਨ੍ਹਾਂ ਦੇ 2 ਤੋਂ ਵੱਧ ਜਵਾਕ ਆ, ਉਹਨਾਂ ਨੂੰ ਵੀ ਸ਼ਾਇਦ ਕੋਈ ਫਾਇਦਾ ਦੇਣ ਦੀ ਗੱਲ ਆਖੀ ਗਈ ਆ।
ਬਿਲਕੁਲ ਜੀ, ਚਾਈਲਡ ਕੇਅਰ ਸਬਸਿਡੀ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਇਸ ਵਾਰੀ ਅਨਾਊਂਸਮੈਂਟਸ ਕੀਤੀਆਂ ਨੇ। ਉਹਦੇ ਵਿੱਚ ਚਾਈਲਡ ਕੇਅਰ ਸਬਸਿਡੀ ਇਹਨਾਂ ਨੇ ਜਿਹੜੀ ਆ 1.7 ਬਿਲੀਅਨ ਉਹ ਇਸ ਵਾਰੀ ਇਹਦੇ ਵਿੱਚ ਦੇ ਰਹੇ ਨੇ। ਸੋ ਇਹਦੇ ਵਿੱਚ ਕੀ ਆ ਕਿ ਜਿਹਨਾਂ ਦੇ ਬੱਚੇ ਜਾਂ 5 ਸਾਲ ਤੋਂ ਜਾਂ ਹੋਰ ਵੀ ਡਿਫਰੈਂਟ ਕੰਡੀਸ਼ਨਸ ਨੇ ਜਿਹੜੇ ਉਹਦੇ ਜਿਹਨਾਂ ਦੇ ਨਿਆਣੇ 2 ਨਿਆਣੇ ਡੇ ਕੇਅਰ ਵਿੱਚ ਜਾਂਦੇ ਨੇ ਉਹਨਾਂ ਨੂੰ ਡੈਫੀਨੇਟਲੀ ਇਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਏਗਾ, ਜਿਹੜਾ ਕਿ ਬਹੁਤ ਵਧੀਆ ਸਟੈਪ ਆ ਜੀ, ਕਿਉਂਕਿ ਜੇ ਚਾਈਲਡ ਕੇਅਰ ਥੋੜਾ ਲੋਕਾਂ ਨੂੰ ਸਹੂਲਤ ਮਿਲੇਗੀ ਤੇ ਉਹ ਜ਼ਿਆਦਾ ਟਾਈਮ ਕੰਮ ਦੇ ਵਿੱਚ ਡਿਵੋਟ ਕਰ ਸਕਦੇ ਆ, ਫਿਰ ਉਹਨਾਂ ਨੂੰ ਬੱਚਿਆਂ ਦੀ ਉਹਦੀ ਕੇਅਰ ਕਰਨ ਦੀ ਲੋੜ ਨਹੀਂ ਪੈਂਦੀ, ਉਹਨਾਂ ਨੂੰ ਉਸ ਹਿਸਾਬ ਨਾਲ ਫਿਕਰ ਕਰਨ ਦੀ ਲੋੜ ਨਹੀਂ ਕਿ ਵੀ ਬੱਚਿਆਂ ਦੇ ਉੱਤੇ ਵੀ ਐਕਸਟਰਾ ਖਰਚਾ ਹੋ ਰਿਹਾ, ਕਿਉਂਕਿ ਗਵਰਨਮੈਂਟ ਜੇ ਹੁਣ ਫੰਡ ਕਰੇਗੀ ਉਹਨੂੰ ਥੋੜ੍ਹਾ ਜਿਹਾ, ਤੇ ਦੇਖੋ ਜੀ ਸਾਰੇ ਪਰਿਵਾਰਾਂ ਨੂੰ ਉਹ ਚੀਜ਼ ਦਾ ਫਾਇਦਾ ਹੋਏਗਾ।
ਜੀ ਸਿੱਧੇ ਤੌਰ 'ਤੇ ਜੇ ਲੋਕ ਕੰਮ ਕਰਨਗੇ ਉਹਨਾਂ ਦੀ ਆਮਦਨ ਵਧੂਗੀ ਤਾਂ ਫਿਰ ਸਰਕਾਰ ਦਾ ਟੈਕਸ ਜ਼ਰੀਏ ਰੈਵੀਨਿਊ ਵੀ ਤਾਂ ਵਧੂਗਾ ਹੀ, ਸੋ ਸਰਕਾਰ ਉਸ ਲਿਹਾਜ਼ ਨਾਲ ਵੀ ਸੋਚਦੀ ਹੋਣੀ ਹੈ। ਅਤੇ ਕੰਮ ਕਾਰੋਬਾਰ ਵਾਲੇ ਲੋਕਾਂ ਲਈ ਇਸ ਬਜਟ ਵਿੱਚ ਕੀ ਆ? ਮੰਨ ਲਓ ਕਿਸੇ ਦਾ ਬਿਜ਼ਨਸ ਖੋਲਿਆ ਹੋਇਆ, ਆਪਣਾ ਕੰਮ ਕਾਰੋਬਾਰ ਆ, ਉਹਦੇ ਲਈ ਇਸ ਬਜਟ ਵਿੱਚ ਤੁਸੀਂ ਕੀ ਵੇਖਦੇ ਹੋ?
ਦੇਖੋ ਜਿਹਨਾਂ ਨੇ ਆਪਣਾ ਕੰਮ ਖੋਲਿਆ ਹੋਇਆ ਉਹਦੇ ਵਿੱਚ ਦੇਖੋ ਸਭ ਤੋਂ ਜਿਹੜੀ ਮੇਨ ਚੀਜ਼ ਉਹਨਾਂ ਨੇ ਬਜਟ ਦੇ ਜਿਹੜਾ ਅਕਤੂਬਰ 'ਚ ਬਜਟ ਆਇਆ ਸੀ ਨਾ ਉਦੋਂ ਇੱਕ ਚੀਜ਼ ਅਨਾਊਂਸ ਕੀਤੀ ਸੀਗੀ ਵੀ ਬਿਜ਼ਨਸ ਵਾਲੇ ਜਿਹੜੇ ਵੀ ਬਿਜ਼ਨਸ ਵਾਲੇ ਜਿਹਨਾਂ ਦੀ 50 ਬਿਲੀਅਨ ਤੋਂ ਘੱਟ ਟਰਨਓਵਰ ਆ ਉਹ ਜਿਹੜਾ ਵੀ ਕੋਈ ਐਸੈਟ ਲੈਣਗੇ ਐਲੀਜੀਬਲ ਐਸੈਟ ਉਹਨੂੰ ਅਸੀਂ ਕਹਿ ਦਿੰਦੇ ਹਾਂ ਐਲੀਜੀਬਲ ਮੀਨਸ ਜਿਹੜਾ ਤੁਸੀਂ ਬਿਜ਼ਨਸ ਦੇ ਵਿੱਚ ਯੂਜ਼ ਕਰੋਗੇ ਜਿਹੜੇ ਵੀ ਉਹ ਐਸੈਟ ਲੈਣਗੇ ਉਹਨੂੰ ਕੰਪਲੀਟਲੀ ਰਾਈਟ ਆਫ ਕਰ ਸਕਦੇ ਆ। ਸੋ ਉਹ ਜਿਹੜੀ ਚੀਜ਼ ਆ ਉਹ ਵੈਸੇ ਖਤਮ ਹੋ ਜਾਣੀ ਸੀ ਜੀ 30th June 2021 ਨੂੰ, ਬਟ ਉਹਨਾਂ ਨੇ ਉਹ ਚੀਜ਼ ਨੂੰ ਵੀ 1 ਸਾਲ ਲਈ ਹੋਰ ਐਕਸਟੈਂਡ ਕਰਤਾ। ਸੋ ਉਹ ਚੀਜ਼ ਦਾ ਬਹੁਤ ਸਾਰੇ ਬਿਜ਼ਨਸਿਸ ਨੂੰ ਫਾਇਦਾ ਹੋਏਗਾ। ਜਿੱਦਾਂ ਹੁਣ ਮੈਂ ਐਗਜ਼ਾਮਪਲ ਦੇ ਦੇਣਾ, ਜਿੱਦਾਂ ਸਾਡੇ ਵੀਰ ਭਰਾਵਾਂ ਦੇ ਟਰੱਕ ਦੇ ਬਿਜ਼ਨਸ ਹੁੰਦੇ ਨੇ, ਜੇ ਉਹਨਾਂ ਨੇ 1.5 ਲੱਖ ਦਾ ਟਰੱਕ ਲਿਆ ਆ ਤੇ ਉਹ ਜਿਹੜਾ 1.5 ਲੱਖ ਦਾ ਟਰੱਕ ਆ ਉਹ ਇਮੀਡੀਏਟ ਰਾਈਟ ਆਫ ਕਰ ਸਕਦੇ ਆ। ਇਹਦਾ ਮਤਲਬ ਇਹ ਆ ਵੀ ਉਹਨਾਂ ਨੂੰ ਜੇ ਪ੍ਰੋਫਿਟ ਉਹਨਾਂ ਦਾ 2 ਲੱਖ ਸੀਗਾ, ਪਹਿਲਾਂ ਉਹਨਾਂ ਨੇ 2 ਲੱਖ ਤੇ ਟੈਕਸ ਦੇਣਾ ਸੀਗਾ, ਹੁਣ 2 ਲੱਖ ਦੀ ਬਜਾਏ 1.5 ਲੱਖ ਵਿੱਚੋਂ ਕੱਢ ਦੇਣਗੇ ਤੇ 50,000 ਦੇ ਉੱਤੇ ਹੀ ਟੈਕਸ ਦੇਣਗੇ, ਜਿਹੜਾ ਕਿ ਬਹੁਤ ਰਾਹਤ ਮਿਲਦੀ ਹੈ ਜੀ ਬਿਜ਼ਨਸਿਸ ਨੂੰ। ਇਹ ਜਿਹੜਾ ਇੱਕ ਲਾਸਟ ਈਅਰ ਵੀ ਸੀਗਾ ਇਹਨਾਂ ਨੇ ਕੀਤਾ ਸੀਗਾ ਪੈਂਡੈਮਿਕ ਦੇ ਵਿੱਚ ਵੀ, ਤੇ ਇਹ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ, ਦੇਖੋ ਇਹਦਾ ਫਾਇਦਾ ਪ੍ਰੀਤ ਜੀ ਬਿਜ਼ਨਸ ਨੂੰ ਵੀ ਬਹੁਤ ਹੁੰਦਾ ਜੀ ਜਿਹੜੇ ਸਮਾਲ ਬਿਜ਼ਨਸ ਜਿਹੜੇ ਕਰਦੇ ਨੇ, ਤੇ ਇਹਦਾ ਮੈਨੂਫੈਕਚਰਿੰਗ ਨੂੰ ਵੀ ਬਹੁਤ ਫਾਇਦਾ ਹੁੰਦਾ। ਇਹਦੇ ਵਿੱਚ ਗਵਰਨਮੈਂਟ ਨੇ ਇਹ ਨੋਟ ਕੀਤਾ ਸੀ ਜਦੋਂ ਲਾਸਟ ਈਅਰ ਇਹਨਾਂ ਨੇ ਸ਼ੁਰੂ ਕੀਤਾ ਹੈ, ਤੇ ਜਿਹੜੇ ਮੈਨੂਫੈਕਚਰਰ ਆ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਕੋਈ ਵੀ ਇਕਵਿਪਮੈਂਟ ਜਿਹੜੀਆਂ ਬਿਜ਼ਨਸ ਦੀਆਂ ਹੁੰਦੀਆਂ ਨੇ। ਤੇ ਇਹ ਵੀ ਮੈਂ ਦੱਸਦਾ ਜੀ ਇਹਦੀ ਜੋ ਵੀ ਸੁਣਨ ਵਿੱਚ ਆਇਆ ਸੀਗਾ ਵੀ ਸ਼ੋਰਟੇਜ ਚੱਲਦੀ ਹੁੰਦੀ ਸੀਗੀ ਜੇ ਤੁਸੀਂ ਕੋਈ ਟਰੱਕ ਆਰਡਰ ਕਰਨਾ ਜਾਂ ਤੁਸੀਂ ਹੋਰ ਕਿਸੇ ਤਰ੍ਹਾਂ ਦੀ ਮਸ਼ੀਨਰੀ ਆਰਡਰ ਕਰਨੀ ਆ। ਸੋ ਇਸ ਤੋਂ ਇਹ ਪਤਾ ਲੱਗਦਾ ਵੀ ਉਹ ਕਿੰਨੀਆਂ ਮੈਨੂਫੈਕਚਰਿੰਗ 'ਚ ਜੋਬਸ ਜਿਹੜੀਆਂ ਉਹ ਇਨਕਰੀਜ਼ ਕਰਦਾ ਆ ਇਹ ਇੱਕ ਹੀ ਬੈਨੀਫਿਟ ਜਿਹੜਾ ਉਹਨਾਂ ਨੇ ਦਿੱਤਾ ਆ। ਇੱਕ ਹੋਰ ਜਿਹੜੀ ਬਹੁਤ ਵਧੀਆ ਚੀਜ਼ ਆ ਜੀ, ਤੁਸੀਂ ਜਿਹੜੇ ਲੋਸਿਸ ਹੋਣਗੇ ਉਹਨੂੰ ਕੈਰੀ ਬੈਕ ਕਰ ਸਕਦੇ ਹੋ ਪਿਛਲੇ 1 ਸਾਲ 2018-19 ਤੱਕ। ਸੋ ਇਹਦੇ ਵਿੱਚ ਮੈਂ 1 ਮਿੰਟ ਲਊਂਗਾ ਜੀ ਤੁਹਾਡਾ, ਇਹਦੇ ਵਿੱਚ ਮੈਂ ਸਾਰੇ ਸਰੋਤਿਆਂ ਨੂੰ ਦੱਸਦਾ ਜੀ ਜੇ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਹੋ ਜੇ ਤੁਹਾਡਾ ਇਸ ਸਾਲ 'ਚ ਲੋਸ ਆ ਤੇ ਅਗਲੇ ਸਾਲ ਪ੍ਰੋਫਿਟ ਆ, ਉਹ ਤੁਸੀਂ ਜਿਹੜਾ ਪਿਛਲੇ ਸਾਲ ਦਾ ਲੋਸ ਆ ਉਹਨੂੰ ਕਰ ਸਕਦੇ ਸੀਗੇ, ਇਹ ਤੁਹਾਨੂੰ ਅਗਲੇ ਸਾਲ ਉਹਨਾਂ ਲੋਸ ਜਿਹੜਾ ਆ ਤੁਸੀਂ ਪ੍ਰੋਫਿਟ 'ਚੋਂ ਘਟਾ ਸਕਦੇ ਸੀ, ਤੁਹਾਡਾ ਟੈਕਸ ਘੱਟ ਜਾਂਦਾ ਸੀ। ਸੋ ਇਹ ਰੂਲ ਤਾਂ ਹਮੇਸ਼ਾ ਤੋਂ ਹੀ ਸੀਗਾ, ਪਰ ਪੈਂਡੈਮਿਕ ਦੇ ਵਿੱਚ ਉਹਨਾਂ ਨੇ ਕੀ ਕੀਤਾ ਸੀਗਾ ਜੀ ਪਿਛਲੇ ਸਾਲ ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਪਿਛਲੇ ਸਾਲ ਤੁਹਾਡਾ ਪ੍ਰੋਫਿਟ ਸੀ ਤੇ ਇਸ ਸਾਲ ਤੁਹਾਡਾ ਲੋਸ ਆ, ਤੇ ਤੁਸੀਂ ਇਸ ਲੋਸ ਨੂੰ ਪਿਛਲੇ ਸਾਲ ਦੇ ਜਿਹੜਾ ਤੁਸੀਂ ਟੈਕਸ ਪੇ ਕੀਤਾ ਸੀਗਾ ਤੁਹਾਨੂੰ ਉਹ ਰਿਫੰਡ ਮਿਲੇਗਾ, ਜਿਹੜਾ ਕਿ ਇਹ ਪਹਿਲਾਂ ਕਦੀ ਨਹੀਂ ਹੁੰਦਾ ਸੀਗਾ, ਇਹ ਇਹਨਾਂ ਨੇ ਪਿਛਲੇ ਸਾਲ ਹੀ ਸ਼ੁਰੂ ਕੀਤਾ ਸੀ। ਇਹ ਵੀ ਜਿਹੜਾ ਲੋਸ ਕੈਰੀ ਬੈਕ ਸੀਗਾ ਇਹਨਾਂ ਨੇ ਖਤਮ ਹੋ ਜਾਣਾ ਸੀ ਜੀ 30th June 2021 ਨੂੰ, ਬਟ ਇਹ ਵੀ ਉਹਨਾਂ ਨੇ ਐਕਸਟੈਂਡ ਕਰਕੇ 1 ਸਾਲ ਹੋਰ ਕਰਤਾ। ਸੋ ਇਹ ਚੀਜ਼ ਦਾ ਵੀ ਬਹੁਤ ਲੋਕੀ ਜਿਹਨਾਂ ਨੂੰ ਪੈਂਡੈਮਿਕ ਦਾ ਜ਼ਿਆਦਾ ਇਫੈਕਟ ਹੋਇਆ, ਜਿਹੜੇ ਕਿ ਪਹਿਲਾਂ ਪ੍ਰੋਫਿਟ 'ਚ ਚੱਲ ਰਹੇ ਸੀਗੇ ਤੇ ਹੁਣ ਉਹ ਲੋਸ ਵਿੱਚ ਆ ਗਏ ਨੇ, ਤੇ ਉਹ ਜਿਹੜਾ ਆ ਉਹ ਆਪਣਾ ਜਿਹੜਾ ਪਿਛਲਾ ਟੈਕਸ ਪੇ ਕੀਤਾ ਹੋਇਆ 18-19 ਜਾਂ 19-20 ਦੇ ਵਿੱਚ ਉਹਨੂੰ ਤੁਸੀਂ ਇਸ ਸਾਲ ਦੇ ਵਿੱਚ ਟੈਕਸ ਦੇ ਵਿੱਚ ਆਪਣੇ ਲੋਸ ਦੇ ਨਾਲ ਆਫਸੈਟ ਕਰ ਸਕਦੇ ਹੋ।
ਤੇ ਸੁਪਰਐਨੂਏਸ਼ਨ ਸੰਬੰਧੀ ਕੋਈ ਐਲਾਨ ਹੋਏ ਨੇ?
ਸੁਪਰਐਨੂਏਸ਼ਨ ਦੇ ਸੰਬੰਧੀ ਦੇਖੋ ਜੀ ਇੱਕ ਐਲਾਨ ਇਹ ਦੋ ਐਲਾਨ ਮੈਂ ਕਹੂੰਗਾ ਜਿਹੜੇ ਹੋਏ ਨੇ 2-3। ਇੱਕ ਤਾਂ ਇਹ ਸੀਗਾ ਜੀ ਪਹਿਲਾਂ ਕੋਈ ਵੀ ਜਾਣਾ ਜਦੋਂ ਕੰਮ ਕਰਦਾ ਸੀ ਜੇ ਕਿਸੇ ਦੀ ਇਨਕਮ $450 ਪਰ ਮੰਥ ਦੀ ਹੁੰਦੀ ਸੀ ਜਾਂ ਉਹ ਤੋਂ ਘੱਟ ਲੈਸ ਦੈਨ 450 ਮਤਲਬ 449 ਸੀਗੀ ਤੇ ਉਹਨੂੰ ਸੁਪਰ ਨਹੀਂ ਮਿਲਦੀ ਸੀਗੀ, ਪਰ ਇਹ ਵੀ ਉਹਨਾਂ ਨੇ ਇਸ ਸਾਲ ਤੋਂ ਰਿਮੂਵ ਕਰਤਾ ਆ। ਹੁਣ ਚਾਹੇ ਤੁਸੀਂ ਜਿੰਨੇ ਮਰਜ਼ੀ ਇਨਕਮ, ਚਾਹੇ ਤੁਹਾਡੀ$100 ਵੀ ਇਨਕਮ ਮੰਥ ਦੀ ਹੋਏਗੀ ਤੇ ਉਹਦੇ ਉੱਤੇ ਤੁਹਾਨੂੰ ਸੁਪਰ ਮਿਲੇਗੀ। ਦੂਜੀ ਚੀਜ਼ ਜਿਹੜੀ ਉਹਨਾਂ ਨੇ ਹੈਗੀ ਹੈ ਜੀ ਉਹ ਪਿਛਲੇ ਸਾਲ ਅਨਾਊਂਸ ਹੋ ਗਈ ਸੀਗੀ, ਹੁਣ ਇਸ ਵੇਲੇ ਸੁਪਰਐਨੂਏਸ਼ਨ ਰੇਟ ਜਿਹੜਾ ਆ ਉਹ 9.5% ਆ, ਬਟ July 2021 ਤੋਂ ਉਹ ਰੇਟ ਜਿਹੜਾ ਵੱਧ ਕੇ 10% ਹੋ ਜਾਏਗਾ ਤੇ ਉਹ ਰੇਟ ਅੱਗੇ ਵੀ ਇਨਕਰੀਜ਼ ਕਰਦਾ ਰਹੇਗਾ ਬਾਏ 0.5%। ਸੋ ਇਸ ਚੀਜ਼ ਦਾ ਫਾਇਦਾ ਆ ਜਿਹੜਾ ਉਹ ਇੰਪਲੋਈਜ਼ ਨੂੰ ਫਾਇਦਾ ਹੋਏਗਾ ਤੇ ਬਿਜ਼ਨੈਸਿਸ ਲਈ ਇੱਕ ਐਕਸਟਰਾ ਕੋਸਟ ਬਣ ਜਾਏਗੀ
ਜੀ। ਤੇ ਬਜਟ ਵਿੱਚ ਦੇਖੋ ਵੱਖੋ ਵੱਖਰੇ ਲੋਕਾਂ ਲਈ, ਵੱਖੋ ਵੱਖਰੇ ਕੰਮ ਧੰਦਿਆਂ ਲਈ ਵੱਖੋ ਵੱਖਰੇ ਢੰਗ ਦੇ ਨਫੇ ਨੁਕਸਾਨ ਨੇ, ਕਿਸੇ ਨੂੰ ਮਾਹਵਾਦੀ ਨੇ ਕਿਸੇ ਨੂੰ ਸਵਾਦੀ ਨੇ, ਇਸ ਬਜਟ ਵਿੱਚ ਤੁਸੀਂ ਸਭ ਤੋਂ ਵੱਧ ਕਿਸ ਵਰਗ ਨੂੰ ਘਾਟੇ ਵਿੱਚ ਵੇਖਦੇ ਹੋ ਜਿਨ੍ਹਾਂ ਨੂੰ ਤੁਸੀਂ ਸੋਚਦੇ ਹੋ ਕਿ ਫਾਇਦਾ ਹੋਣਾ ਚਾਹੀਦਾ ਸੀ ਪਰ ਨਹੀਂ ਦਿੱਤਾ ਗਿਆ?
ਇਸ ਬਜਟ ਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਸਭ ਤੋਂ ਵੱਡਾ ਨੁਕਸਾਨ ਆ ਜੀ ਉਹ ਐਜੂਕੇਸ਼ਨ ਸੈਕਟਰ ਦਾ ਹੈ ਜੀ। ਤੇ ਮੈਂ ਇੱਕ ਚੀਜ਼ ਦੱਸਦਾ ਜੀ, ਐਜੂਕੇਸ਼ਨ ਸੈਕਟਰ ਜਿਹੜਾ ਆ ਮੋਸਟ ਲੇਬਰ ਇੰਟੈਂਸਿਵ ਸੈਕਟਰ ਆ ਐਸ ਕੰਪੇਅਰ ਟੂ ਮਾਈਨਿੰਗ ਤੇ ਬਾਕੀ ਬਿਜ਼ਨਸ ਕੰਸਟਰਕਸ਼ਨ ਬਿਜ਼ਨਸ ਤੋਂ। ਇਹ ਕਹਿਣ ਦਾ ਮਤਲਬ ਹੈ ਵੀ ਐਜੂਕੇਸ਼ਨ ਸੈਕਟਰ ਦੇ ਵਿੱਚ ਸਭ ਤੋਂ ਜ਼ਿਆਦਾ ਇੰਪਲੋਈਜ਼ ਹੁੰਦੇ ਨੇ, ਤੇ ਇਸ ਬਜਟ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਜਿਹੜਾ ਆ, ਜਾਂ ਅਸੀਂ ਇਹ ਕਹੀਏ ਵੀ ਪੈਂਡੈਮਿਕ ਕਰਕੇ ਜਿਹੜਾ ਨੁਕਸਾਨ ਸਭ ਤੋਂ ਵੱਧ ਐਜੂਕੇਸ਼ਨ ਸੈਕਟਰ ਨੂੰ ਹੋਇਆ ਸੀਗਾ, ਬਟ ਇਸ ਬਜਟ ਦੇ ਵਿੱਚ ਵੀ ਐਜੂਕੇਸ਼ਨ ਸੈਕਟਰ ਬਾਰੇ ਉਹਨਾਂ ਨੇ ਕੋਈ ਵੀ ਰਾਹਤ ਨਹੀਂ ਦਿੱਤੀ, ਨਾ ਕੋਈ ਬੈਨੀਫਿਟ ਜ਼ਿਆਦਾ ਦਿੱਤੇ ਨੇ, ਕਿਉਂਕਿ ਆਸਟ੍ਰੇਲੀਆ ਦਾ ਜਿਹੜਾ ਐਜੂਕੇਸ਼ਨ ਸੈਕਟਰ ਆ ਉਹ ਬਹੁਤ ਡਿਪੈਂਡੈਂਟ ਸੀਗਾ ਜੀ ਇੰਟਰਨੈਸ਼ਨਲ ਸਟੂਡੈਂਟ ਤੇ। ਸੋ ਹੁਣ ਜੇ ਆਪਣੇ ਬਾਰਡਰ ਹੀ ਨਹੀਂ ਖੁੱਲਣਗੇ ਤਾਂ ਉਹਦੇ ਕਰਕੇ ਆਪਣੇ ਇੰਟਰਨੈਸ਼ਨਲ ਸਟੂਡੈਂਟ ਨਹੀਂ ਆਉਣਗੇ ਤਾਂ ਐਜੂਕੇਸ਼ਨ ਸੈਕਟਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਯੂਨੀਵਰਸਿਟੀਜ਼ ਨੂੰ, ਜਿਹੜੇ ਆ ਦੂਜੇ ਕਾਲਜ ਨੇ, ਛੋਟੇ ਕਾਲਜ ਨੇ, ਉਹਨਾਂ ਸਾਰਿਆਂ ਨੂੰ ਕਾਫ਼ੀ ਇਸ ਚੀਜ਼ ਦਾ ਕਹਿ ਲਓ ਵੀ ਲੋਸ ਹੋ ਰਿਹਾ ਆ, ਉਹਦਾ ਨੁਕਸਾਨ ਉਹਨਾਂ ਨੂੰ, ਅਤੇ ਲੌਂਗ ਟਰਮ ਦੇ ਵਿੱਚ ਵੀ ਇਹ ਕਾਫ਼ੀ ਇਫੈਕਟ ਕਰੇਗਾ
ਜੀ। ਅਤੇ ਜਾਂਦੇ ਜਾਂਦੇ ਸਾਨੂੰ ਇਹ ਵੀ ਦੱਸੋਗੇ ਕਿ ਜਿਹੜੇ ਆਰਜ਼ੀ ਕਾਮੇ ਨੇ, ਟੈਂਪਰੇਰੀ ਰੈਜ਼ੀਡੈਂਟਸ ਨੇ, ਜਾਂ ਜਿਹੜੇ ਨਵੇਂ ਨਵੇਂ ਪੱਕੇ ਹੋਏ ਨੇ ਆਸਟ੍ਰੇਲੀਆ 'ਚ, ਆਰਜ਼ੀਆਂ ਦੀ ਤਾਂ ਆਪਾਂ ਚਲੋ ਗੱਲ ਕਰ ਲਈਏ ਵੀ ਦੇਖੋ ਟੈਕਸ ਪਰਪਜ਼ ਲਈ ਤਾਂ ਉਹ ਰੈਜ਼ੀਡੈਂਟ ਹੈਗੇ ਆ, ਪਰ ਜਦ ਕੋਈ ਸਰਕਾਰੀ ਫਾਇਦੇ ਜਾਂ ਸਹੂਲਤ ਦੀ ਗੱਲ ਆਉਂਦੀ ਹੈ, ਸਰਕਾਰ ਕਹਿੰਦੀ ਹੈ ਤੁਸੀਂ ਹੈ ਕੌਣ।
ਹਾਂਜੀ,
ਸੋ ਉਸ ਲਿਹਾਜ਼ ਨਾਲ ਉਹਨਾਂ ਬਾਰੇ ਕੋਈ ਤੁਹਾਡੇ ਕੋਲ ਸਟੇਟਮੈਂਟ ਹੈ ਕਿ ਉਹਨਾਂ ਲਈ ਕੁਛ ਖਾਸ ਸਰਕਾਰ ਨੇ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਇਸ ਬਜਟ ਜ਼ਰੀਏ?
ਹਾਂਜੀ, ਦੇਖੋ ਇੱਕ ਜਿਹੜੀ ਬਹੁਤ ਵਧੀਆ ਚੀਜ਼ ਉਹਨਾਂ ਨੇ ਕੀਤੀ ਆ ਵੀ ਜਿੱਦਾਂ ਅਸੀਂ ਦੇਖਦੇ ਹਾਂ ਵੀ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਉਂਦੇ ਨੇ ਉਹਨਾਂ ਦੇ ਕੰਮ ਦੀ ਰੈਸਟ੍ਰਿਕਸ਼ਨ ਹੁੰਦੀ ਆ, ਤੇ ਜਦੋਂ ਡਿਊਰਿੰਗ ਦੀ ਪੈਂਡੈਮਿਕ ਉਹਨਾਂ ਨੇ ਐਗਰੀਕਲਚਰ ਹੋਸਪਿਟੈਲਿਟੀ ਸੋਰੀ ਐਗਰੀਕਲਚਰ ਹੈਲਥ ਤੇ ਉਹਦੇ ਵਿੱਚ ਈਸਟ ਕੇਅਰ ਦੇ ਵਿੱਚ ਉਹਨਾਂ ਨੇ ਰਾਹਤ ਦਿੱਤੀ ਸੀਗੀ ਵੀ ਦੇ ਕੈਨ ਵਰਕ ਫੁੱਲ ਟਾਈਮ, ਤੇ ਉਹ ਚੀਜ਼ ਨੂੰ ਐਕਸਟੈਂਡ ਕਰਦੇ ਹੋਏ ਟੂਰਿਜ਼ਮ ਤੇ ਹੋਸਪਿਟੈਲਿਟੀ ਦੇ ਵਿੱਚ ਵੀ ਜਿੰਨੇ ਜਾਣੇ ਕੰਮ ਕਰਦੇ ਨੇ ਉਹਨਾਂ ਦੇ ਉੱਤੇ ਵੀ ਹੁਣ ਜਿਹੜੀ ਹੈ 20 hours ਜਾਂ 40 hours fortnight ਦੀ ਰੈਸਟ੍ਰਿਕਸ਼ਨ ਨਹੀਂ ਰਹੇਗੀ, ਜਿਹੜੀ ਕਿ ਬਹੁਤ ਵਧੀਆ ਨਿਊਜ਼ ਆ, ਕਿਉਂਕਿ ਆਪਣੇ ਜੇ ਤੁਸੀਂ ਦੇਖਿਆ ਜਾਵੇ ਭੈਣ ਭਰਾ ਜਿਹੜੇ ਆਉਂਦੇ ਨੇ ਇੰਡੀਆ ਤੋਂ ਜਾਂ ਕਿਤੋਂ ਵੀ ਆਉਂਦੇ ਨੇ ਇੰਟਰਨੈਸ਼ਨਲ ਸਟੂਡੈਂਟਸ, ਉਹ ਇਸ ਸੈਕਟਰ ਦੇ ਵਿੱਚ ਕਾਫੀ ਕੰਮ ਕਰਦੇ ਨੇ ਟੂਰਿਜ਼ਮ ਤੇ ਹੋਸਪਿਟੈਲਿਟੀ ਦੇ ਵਿੱਚ। ਸੋ ਉਹਨਾਂ ਕੋਲ ਹੁਣ ਫਰੀਡਮ ਹੋਏਗੀ, ਉਹ ਜ਼ਿਆਦਾ ਕੰਮ ਕਰ ਸਕਦੇ ਨੇ ਜਿਹਦੇ ਨਾਲ ਕਿ ਆਪਣਾ ਉਹਨਾਂ ਨੂੰ ਕੈਸ਼ ਫਲੋ ਜਾਂ ਆਪਾਂ ਕਹੀਏ ਸਾਰੀ ਚੀਜ਼ਾਂ 'ਚ ਉਹਦਾ ਬੈਨੀਫਿਟ ਹੋਏਗਾ। ਪਰ ਜਿਹੜੀ ਇੱਕ ਚੀਜ਼ ਉਹਨਾਂ ਨੇ ਕੀਤੀ ਹੈ ਜਿਹਦਾ ਕਿ ਸਾਰਿਆਂ ਨੂੰ ਬਹੁਤ ਜ਼ਿਆਦਾ ਇੱਕ ਸ਼ੌਕ ਲੱਗਾ ਆ ਵੀ ਜੇ ਕੋਈ ਵੀ ਜਾਣਾ 2022 ਤੋਂ ਬਾਅਦ ਜਿਹੜਾ ਵੀ PR ਹੋਏਗਾ ਉਹਨੂੰ 4 years ਲਈ ਬੈਨੀਫਿਟ ਨਹੀਂ ਮਿਲਣਗੇ। ਹਜੇ ਉਹਨਾਂ ਨੇ ਇਹਦੀ ਚੀਜ਼ ਦੀ ਜ਼ਿਆਦਾ ਕਲੈਰਿਟੀ ਨਹੀਂ ਦਿੱਤੀ ਵੀ ਉਹਦੇ ਵਿੱਚ ਕਿਹਨੂੰ ਕਿਹਨੂੰ ਇਨਕਲੂਡ ਕਰਨਗੇ, ਬਟ ਇਨ ਨਟਸ਼ੈਲ ਉਹਨਾਂ ਨੇ ਲਿਖਿਆ ਹੋਇਆ ਆ ਨਿਊ ਮਾਈਗ੍ਰੈਂਟਸ ਜਿਹੜੇ ਵੀ ਹੋਣਗੇ, ਜਿਹੜੇ ਵੀ ਪਰਮਾਨੈਂਟ ਰੈਜ਼ੀਡੈਂਟ ਬਣਗੇ, ਉਹ ਜਿਹੜੇ ਸੈਂਟਰ ਲਿੰਕ ਦੇ ਬੈਨੀਫਿਟਸ ਹੁੰਦੇ ਨੇ ਮੋਸਟ ਆਫ ਦਾ ਬੈਨੀਫਿਟਸ ਉਹ ਅਵੇਲ ਨਹੀਂ ਕਰ ਸਕਣਗੇ। ਸੋ ਇਹ ਚੀਜ਼ ਦਾ ਵੀ ਇੱਕ ਅਸੀਂ ਇਹ ਦੇਖ ਰਹੇ ਹਾਂ ਕਿ ਇਹਦਾ ਕਾਫ਼ੀ ਨੁਕਸਾਨ ਹੋਏਗਾ, ਕਿਉਂਕਿ ਜੇ ਅਸੀਂ ਉਹਨੂੰ ਦੂਜਿਆਂ ਦੇ ਨਾਲ ਕੰਪੇਅਰ ਕਰੀਏ ਜਿਹੜੇ ਇੱਥੇ ਰੈਜ਼ੀਡੈਂਟ ਜਾਂ ਸਿਟੀਜ਼ਨ ਨੇ ਉਹਨਾਂ ਦੇ ਨਾਲ ਦੇਖੀਏ ਤਾਂ ਉਹਨਾਂ ਨੂੰ ਇਟ ਵਿਲ ਬੀ ਅ ਬਿਗ ਲੋਸ ਫਾਰ ਦੈਮ।
ਹਾਂਜੀ, ਕਈ ਵਾਰ ਸਰਕਾਰਾਂ ਇਹ ਵੀ ਸੋਚਦੀਆਂ ਨਾ ਵੀ ਪਹਿਲਾਂ ਤੁਸੀਂ ਮੁਲਕ ਦੇ ਬਣ ਕੇ ਦਿਖਾਓ, ਸਾਡੇ ਹੋ ਕੇ ਦਿਖਾਓ, ਟੈਕਸ ਵਿੱਚ ਬਣਦਾ ਯੋਗਦਾਨ ਪਾ ਕੇ ਦਿਖਾਓ, ਫੇਰ ਕਿਤੇ ਜਾ ਕੇ ਤੁਹਾਡੀ ਗੱਲ ਸੁਣੀ ਜਾਊਗੀ।
ਹਾਂਜੀ, ਸਰਕਾਰ ਨੇ ਤਾਂ ਦੇਖੋ ਜੀ ਆਪਣੇ ਤਰੀਕੇ ਲੱਭਣੇ ਹੁੰਦੇ ਆ, ਉਹ ਕਿੱਥੋਂ ਆਪਣੇ ਸਪੈਂਡਿੰਗ ਉਹ ਬਚਾ ਸਕਦੇ ਨੇ, ਕਿਉਂਕਿ ਇਹ ਵੀ ਇੱਕ ਮੋਰ ਦੈਨ 600 million ਦੀ ਉਹ ਇਹਦੇ ਵਿੱਚ ਉਹ ਸੇਵਿੰਗ ਕਰਨਗੇ ਜੇ ਉਹ ਇਹ ਰੂਲ ਨੂੰ ਅੱਗੇ ਫਾਈਨਲਾਈਜ਼ ਹੋ ਜਾਂਦਾ ਹੈ, ਰੂਲ ਐਪਲੀਕੇਬਲ ਹੋ ਜਾਂਦਾ ਹੈ, ਤੇ more than 600 million ਦੀ ਸੇਵਿੰਗ ਗੌਰਮੈਂਟ ਨੂੰ ਹੋ ਜਾਣੀ। ਸੋ ਗੌਰਮੈਂਟ ਨੇ ਤਾਂ ਦੇਖੋ ਜੀ ਪ੍ਰੀਤ ਜੀ ਆਪਣੇ ਤਰੀਕੇ ਲੱਭਣੇ ਹੁੰਦੇ ਆ ਵੀ ਅਸੀਂ ਕਿੱਥੋਂ ਕਿੱਥੋਂ ਪੈਸੇ ਸੇਵ ਕਰ ਸਕਦੇ ਹਾਂ, ਤੇ ਨੋਨ ਰੈਜ਼ੀਡੈਂਟ ਸਟੂਡੈਂਟਸ ਹੋ ਗਏ ਜਾਂ ਜਿਹੜੇ ਨਿਊਲੀ ਮਾਈਗ੍ਰੈਂਟ ਆ ਉਹਨਾਂ ਲਈ ਸਭ ਤੋਂ ਵਧੀਆ ਹੁੰਦੇ ਨੇ ਟਾਰਗੇਟ ਜਿੱਥੋਂ ਪੈਸੇ ਆਪਣੇ ਰਿਕਵਰ ਕਰ ਸਕਦੇ ਨੇ ਜ਼ਿਆਦਾ।
ਸੌ ਹੱਥ ਰੱਸਾ ਸਿਰੇ ਤੇ ਗੰਢ, ਤੇ ਇੱਕ ਮਾਹਰ ਵਜੋਂ ਇਸ ਬਜਟ ਨੂੰ ਤੁਸੀਂ 10 ਕਿੰਨੇ ਨੰਬਰ ਦਿੰਦੇ ਹੋ?
ਦੇਖੋ ਜੀ ਬਜਟ ਬਹੁਤ ਵਧੀਆ ਆ, ਗਵਰਨਮੈਂਟ ਨੇ ਜੋਬਸ ਲਈ ਕਾਫੀ ਕੁਛ ਕੀਤਾ ਆ, ਸੋ ਮੈਂ ਕਹੂੰਗਾ ਜੀ 7 to 8 ਨੰਬਰ ਤੱਕ ਇਹ ਬਹੁਤ ਮੈਂ ਜ਼ਰੂਰ ਇਹਦੇ ਨੰਬਰ ਦਊਂਗਾ, ਬਹੁਤ ਵਧੀਆ ਬਜਟ ਸੀਗਾ
ਜੀ। ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਗੱਲ ਕਰਨ ਲਈ, ਧੰਨਵਾਦ।
ਧੰਨਵਾਦ ਜੀ। You with SBS Radio.